ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ, ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ। ਜੇ ਸੌ ਖੇਲ ਖਿਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ। ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ। ਜੇ ਸੌ ਖੇਲ ਖਿਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ। ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮੈਂ ਨੀਰੇ। ਮੇਰੇ ਮਨ ਤਨ ਪ੍ਰੇਮ ਪਿਰਾਮਕ, ਬਿਨ ਦਰਸ਼ਨ ਕਿਉਂ ਮਨ ਧੀਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਸ ਭਗਤ ਵਛਲ, ਕਿਰਪਾ ਨਿਧਾਨ ਜਗਤ ਗੁਰੂ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਪਰਮੇਸ਼ਵਰ ਦਾ ਸ਼ਬਦ ਸਰੂਪ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ, ਹਾਜ਼ਰ ਨਾਜ਼ਰ ਗੁਰਦੇਵ, ਤਿੰਨਾਂ ਲੋਕਾਂ ਦੇ ਸਿਰਜਣਹਾਰੇ, ਜੀਵਾਂ ਦੇ ਪ੍ਰਤਪਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ, ਗੱਜ ਵੱਜ ਕੇ ਫਤਿਹ ਦਾ ਆਵਾਜ਼ਾ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਿੱਖਾਂ ਦਾ ਧਰਮ ਕੇਂਦਰ ਸ੍ਰੀ ਹਰਿਮੰਦਰ ਸਾਹਿਬ, ਜਿੱਥੋਂ ਅੰਮ੍ਰਿਤ ਵੇਲੇ ਦੇ ਸਮੇਂ ਪੰਚਮ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਬਚਨ ਜੋ ਸਮੁੱਚੇ ਜਗਤ ਜੀਵਾਂ ਦੇ ਲਈ ਇੱਕ ਹੁਕਮਨਾਮਾ ਨੇ, ਪ੍ਰਕਾਸ਼ ਦਾ ਮਾਰਗ ਦਰਸਾਉਂਦੇ ਨੇ, ਉਸ ਪਾਵਨ ਸ਼ਬਦ ਦੀ ਵਿਚਾਰ ਲਈ ਗੁਰੂ ਦੇ ਧੀਆਂ ਪੁੱਤਰ ਬਣ ਕੇ ਗੁਰੂ ਦੀ ਗੋਦ ਵਿੱਚ ਆਉਣ ਬੈਠੇ ਹਾਂ। ਸਤਸੰਗੀਓ, ਦੋਏ ਘਰ ਜੋੜ ਇੱਕ ਬੇਨਤੀ ਕਰਨ ਲੱਗਾ। ਜਦੋਂ 9 ਮਹੀਨੇ ਦੀ ਗਰਭ ਦੀ ਯਾਤਰਾ ਸੰਪੂਰਨ ਕਰਕੇ ਬਾਲਕ ਦਾ ਇਸ ਸੰਸਾਰ ਦੇ ਵਿੱਚ ਜਨਮ ਹੁੰਦਾ ਹੈ ਅਤੇ ਮਾਂ ਬੜੇ ਲਾਡ ਲੜਾਉਂਦੀ ਹੈ, ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਆਉਂਦੀਆਂ ਨੇ ਅਤੇ ਬੱਚੇ ਨੂੰ ਬੜੇ ਪਿਆਰ ਨਾਲ ਮਾਂ ਆਪਣੇ ਕੋਲ ਲਿਟਾ ਕੇ ਬੜੀ ਰੀਝ ਨਾਲ ਉਸ ਨੂੰ ਵੇਖਦੀ ਹੈ। ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਸਮਾਂ, बच्चा लम्मा पिया पर परिवार दे लई एक आस लैके आया। बच्चा कोई चार क महीनिया का हुंदा है, बहन जोगा हो जाता है। फिर कुछ समा बीतदा है, परिवारक लाडां दे विच बच्चा रिड़न जोगा हो जाता है। तो कुछ समय बाद बच्चा फिर जदों तुरना सिखदा है ना, जिथे परिवार दियां खुशियां दा टिकाणा नहीं हुंदा, उत्थे बच्चे नूं भी चाह हुंदा है हुण भजण दा यतन करदा है। पहलां बच्चा लेटिया रहा, फिर बहण दा चज सिखिया, रिड़ना शुरू कीता ते हुण भजण लग पिया। इह ते है शरीर दी किरिया, पर मन जिहड़ा ना ओ आदि काल तो ही भजिया फिरदा। मन रिड़िया नहीं, मन भजिया फिरदा। ते सतगुरु श्री गुरु ग्रंथ साहिब सच्चे पातशाह जी की पावन बाणी इस मन नू टिकाउण दा चज दर्शाउंदी है। किते मन टिक जावे ना ते संसार दे विच हर एक प्राणी जेड़ा जे कहंदे ना मैं दुखी हां, सारे सुखी हो जाण। पर नाम जपण तो बिना, बाणी पढ़न तो बिना इस भजदे हुए मन नू ब्रेकां नहीं लाइया जा सकती। सतगुरु श्री गुरु अर्जन देव जी दे ए पावन बचन जो सतगुरां ने वडहंस राग दे विच इस राग दे दूजे घर दे विच उचारण कीते ने, सो इस पावन शब्द का सिरलेख है वडहंस महला पंजवां घर दूजा, जो सतगुरु श्री गुरु ग्रंथ साहिब जी दे पावन पवित्र 564 अंग ते सुभायमान है। सतगुरां दा प्रसाद हर थां इको जिहा वरत रहा, भावें कोई गुरु का लाल हिंदुस्तान विच बैठा है, अमेरिका विच बैठा है, पाकिस्तान बैठा है, जां रशिया बैठा है, संसार दे किसे कोने विच भी जे इस शब्द नूं पढ़ना होवेगा ना ते सारयां दे लई ए उपदेश 564 अंग ते ही प्रकाशमान होवेगा, क्योंकि सतगुरु जी सबना दे लई इको जी कला वरता रहे ने। आओ सतगुरु गरीब निवाज दी मुबारक रसना तो प्रगट होए इना पावन वचना नूं सुन के हिरदे वसाउण दा यतन करिए जी।
सतनाम श्री वाहिगुरु साहिब जी, वडहंस महला पंजवा घर दूजा, एक ओंकार सतगुर प्रसाद।
सतगुरु गरीब निवास ने इस पावन शब्द नू एका ला के एक ओंकार, जिवें पहला बेनती कीती वडहंस राग दे दूजे घर दे विच ए बचन सतगुरां ने उचारण कीते ने, ते पिता परमेश्वर जी बख्शिश करके जगत जीवां नूं पए समझाउंदे ने एक ओंकार। कहता देने आ परमात्मा एक है, पर एक बेनती करन लगा साध संगत जी, सिख होण दा माण ते कर बैठे आ पर कई वेरा सानू मंगलाचरण भी शुद्ध उचारण करन दी जाच नहीं आउंदी। कई वेरा प्यार दे विच संगता कह देंदियां एक ओंकार, कईयां दी रसना तो सुनिया एक ओंकार नहीं प्यारे हो ना, ते एक ओंकार है ते ना एक ओंकार है। इनू शुद्ध किवें पढ़ना है, एक ओंकार। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 1430 ਅੰਗ ਸੱਚ ਕਹਿਦੇ ਆ, ਇੱਕ ਓਅੰਕਾਰ ਦੀ ਹੀ ਪਏ ਵਿਆਖਿਆ ਕਰਦੇ ਨੇ ਤੇ ਗੁਰੂ ਸਵਾਰੇ ਹੋ। ਜਿਸ ਦਿਨ ਏਕੇ ਦੀ ਸਮਝ ਆ ਗਈ ਨਾ, ਓਅੰਕਾਰ ਸਹਿਜ ਸੁਭਾਏ ਹਿਰਦੇ ਵਿੱਚ ਵਸ ਜਾਏਗਾ। ਜਿਸ ਦਿਨ ਏਕੇ ਦੀ ਸਮਝ ਆ ਗਈ, ਭਟਕਣਾ ਮੁੱਕ ਜਾਏਗੀ। ਤੇ ਸਤਿਗੁਰਾਂ ਤੋਂ ਪੁੱਛੀਏ ਇਸ ਏਕ ਓਅੰਕਾਰ ਦੀ ਪ੍ਰਾਪਤੀ ਕਿਵੇਂ ਹੋਣੀ ਹੈ, ਤੇ ਅੱਗੇ ਪਿਤਾ ਜੀ ਫਰਮਾਉਂਦੇ ਨੇ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਨਾਲ, ਸੱਚੇ ਗੁਰੂ ਦੇ ਕਰਮ ਦੇ ਨਾਲ, ਗੁਰੂ ਦੇ ਤਰਸ ਦੇ ਨਾਲ, ਗੁਰੂ ਦੀ ਮਹਿਰਾਮਤ ਸਦਕਾ ਇੱਕ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ।
ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ।
ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀ ਅਰੰਭਤਾ ਦੇ ਵਿੱਚ ਪਏ ਫਰਮਾਉਂਦੇ ਨੇ, ਇੱਕ ਜੀਵ ਰੂਪੀ ਸੁਹਾਗਣ ਇਸਤਰੀ ਦੀ ਮਨੋਦਸ਼ਾ ਨੂੰ ਬਿਆਨ ਕਰ ਰਹੇ ਨੇ। ਬਾਣੀ ਪੜ੍ਹਾਂਗੇ ਨਾ, ਧੰਨ ਨੇ ਉਹ ਜੀਵ ਰੂਪੀ ਇਸਤਰੀਆਂ ਜੋ ਸੁਹਾਗਣ ਦੇ ਦਾਇਰੇ ਵਿੱਚ ਨੇ, ਅਤੇ ਉਹਨਾਂ ਲਈ ਅਰਦਾਸ ਕਰੋ ਜੋ ਅਜੇ ਦੁਹਾਗਣਾ ਨੇ। ਸਿੱਖ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ। ਅੱਜ ਉਹ ਜੀਵ ਰੂਪੀ ਸੁਹਾਗਣ ਇਸਤਰੀ ਜੋ ਧਰਮ ਦੇ ਮਾਰਗ ਦੇ ਕਦਮ ਪੁੱਟ ਚੁੱਕੀ ਹੈ, ਮੁਬਾਰਕ ਹੈ। ਜਿਸ ਨੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰਨ ਦਾ ਯਤਨ ਅਰੰਭਿਆ, ਜੋਦੜੀ ਕੀ ਕਰਦੀ ਹੈ, ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ। ਮੇਰੇ ਅੰਦਰ ਚਾਹ, ਮੇਰੇ ਅੰਦਰ ਉਮਾਹਾ, ਦੁਨਿਆਵੀ ਵਸਤਾਂ ਦਾ ਉਮਾਹਾ ਚਾਹ ਸਾਨੂੰ ਸਾਰਿਆਂ ਨੂੰ ਹੈ, ਪਰ ਧੰਨ ਨੇ ਉਹ ਸੰਗਤਾਂ, ਉਹ ਗੁਰੂ ਕੇ ਲਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਚਾਹ ਹੋਵੇ, ਉਮੰਗ ਹੋਵੇ। ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ। ਮੈਂ ਉਸ ਸਮਰੱਥ ਨੂੰ ਕਿਵੇਂ ਪ੍ਰਾਪਤ ਕਰਾਂ, ਮੈਂ ਕਿਵੇਂ ਉਸ ਮਾਰਗ ਦੇ ਕਦਮ ਪੁੱਟਾਂ, ਮੇਰਾ ਪੂਰਾ ਸਤਿਗੁਰੂ ਮੈਨੂੰ ਮਿਲ ਪਵੇ। ਅੱਜ ਅਰਦਾਸ ਕਰਨਾ ਇਹ ਪਿਆਸ ਸਾਡੇ ਸਾਰਿਆਂ ਦੇ ਅੰਦਰ ਲੱਗੇ। ਗਲੇ ਨੂੰ ਪਿਆਸ ਲੱਗਦੀ ਹੈ ਨਾ, ਜੇ ਸਰੀਰ ਪਿਆਸਾ ਹੋਵੇ, ਕਈ ਯਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਡਰਿੰਕਸ ਪਾਣੀ ਪੀਂਦੇ ਹਾਂ, ਹੋਰ ਕਈ ਸਾਧਨ ਵਰਤਨੇ ਆ, ਪਰ ਆਜ ਪਿਆਸ ਲੱਗ ਜਾਵੇ ਕਿਹੜੀ, ਤੋਰ ਭਜਨ ਕੀ ਰਹੇ ਪਿਆਸਾ, ਤੋਰ ਭਜਨ ਕੀ ਰਹੇ ਪਿਆਸਾ। ਆਪਣੀ ਵੀ ਅਰਦਾਸ ਕਰਿਓ, ਸਰਬੱਤ ਦੇ ਭਲੇ ਦੀ ਅਰਦਾਸ ਕਰਿਓ, ਕਿਤੇ ਸਾਨੂੰ ਇਹ ਪਿਆਸ ਲੱਗੇ। ਤੋਰ ਭਜਨ ਕੀ ਰਹੇ ਪਿਆਸਾ, ਤੋਰ ਭਜਨ ਕੀ ਰਹੇ ਪਿਆਸਾ। ਸ਼ਬਦ ਦੀ ਭੁੱਖ ਲੱਗੇ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚਲੀਆਂ ਦੂਖ। ਮੂਲ ਮੰਤਰ ਦੀ ਪਿਆਸ ਲੱਗੇ, ਗੁਰ ਮੰਤਰ ਦੀ ਪਿਆਸ ਲੱਗੇ, ਸਤਿਗੁਰੂ ਐਸੇ ਜੀਵਾਂ ਦਾ ਭਲਾ ਕਰਨ ਦੀ ਖਾਤਰ ਅੱਜ ਮਾਰਗ ਦਰਸਾਉਂਦੇ ਨੇ। ਜਦੋਂ ਕਿਸੇ ਜੀਵ ਰੂਪੀ ਇਸਤਰੀ ਦੇ ਅੰਦਰ ਇਹ ਸਵਾਲ ਪ੍ਰਗਟ ਹੋਇਆ, ਹਾਂ ਕਿਉਂ ਪਾਈ ਗੁਰਪੂਰੇ, ਮੈਂ ਉਸ ਸਮਰੱਥ ਨੂੰ ਕਿਵੇਂ ਪ੍ਰਾਪਤ ਕਰ ਸਕਾਂ।
ਜੇ ਸੌ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਭਾਵੇਂ ਬਾਲਕ ਨੂੰ ਲੱਖ ਯਤਨ ਕਰਕੇ, ਕਈ ਪ੍ਰਕਾਰ ਦੇ ਖਿਡੌਣੇ ਅੱਗੇ ਰੱਖ ਕੇ ਉਸਨੂੰ ਖਿਡਾਉਣ ਦਾ ਯਤਨ ਕਰੀਏ, ਪਰਚਾਉਣ ਦਾ ਯਤਨ ਕਰੀਏ, ਪਰ ਜੇ ਬਾਲਕ ਨੂੰ ਭੁੱਖ ਲੱਗੀ ਹੋਵੇ ਨਾ, ਉਹਦਾ ਰੋਣਾ ਤਾਂ ਤੱਕ ਨਹੀਂ ਮੁੱਕਦਾ ਜਦੋਂ ਉਸ ਨੂੰ ਮਾਂ ਦੁੱਧ ਨਾ ਦੇਵੇ। ਬੇਨਤੀ ਕਰਾਂ ਸਤਸੰਗ ਜੀ, ਗੁਰਬਾਣੀ ਦੇ ਵਿੱਚ ਇਹ ਖੀਰ ਲਫ਼ਜ਼ ਜਿਹੜਾ ਨਾ, ਕਈ ਥਾਵਾਂ 'ਤੇ ਸਤਿਗੁਰਾਂ ਨੇ ਵਰਤਿਆ। ਅੱਜ ਵੀ ਜਿਹੜੇ ਸਾਡੇ ਸਿੰਧੀ ਵੀਰ ਨੇ ਨਾ, ਸਿੰਧੀ ਸਮਾਜ ਦੇ ਵਿੱਚ ਜਾਂ ਹੋਰ ਕਈ ਭਾਸ਼ਾਵਾਂ ਦੇ ਵਿੱਚ ਦੁੱਧ ਨੂੰ ਖੀਰ ਕਿਹਾ ਜਾਂਦਾ। ਖੀਰ ਤੋਂ ਹੀ ਤਿਆਰ ਹੋਣ ਵਾਲੇ ਪਦਾਰਥ ਨੂੰ ਅਸੀਂ ਜਦੋਂ ਮਿੱਠੇ ਦੇ ਤੌਰ 'ਤੇ ਛਕਦੇ ਹਾਂ, ਖੀਰ ਇਸ ਲਈ ਕਹਿ ਦਿੰਦੇ ਹਾਂ ਕਿਉਂਕਿ ਦੁੱਧ ਦਾ ਬਣਿਆ ਹੋਇਆ ਪਦਾਰਥ ਹੈ। ਜਦੋਂ ਤੱਕ ਬਾਲਕ ਨੂੰ ਦੁੱਧ ਨਾ ਮਿਲੇ, ਭਾਵੇਂ ਉਹ ਆਪਣੀ ਰਸਨਾ ਤੋਂ ਅਜੇ ਬੋਲਣਾ ਨਹੀਂ ਜਾਣਦਾ, ਅਜੇ ਕੁਝ ਕੁ ਦਿਨਾਂ ਦਾ ਬਾਲਕ ਹੈ, ਅਜੇ ਧਰਤੀ 'ਤੇ ਆਇਆ ਕੁਝ ਕੁ ਮਹੀਨੇ ਹੋਏ ਨੇ, ਪਰ ਮਾਂ ਉਹਦੇ ਰੋਣ ਤੋਂ ਸਮਝ ਜਾਂਦੀ ਹੈ ਕਿ ਹੁਣ ਇਸ ਨੂੰ ਪਰਚਾਉਣ ਦੇ ਨਾਲ ਇਸਨੇ ਚੁੱਪ ਨਹੀਂ ਹੋਣਾ, ਖਿਡੌਣਿਆਂ ਦੇ ਖੇਡਣ ਨਾਲ ਚੁੱਪ ਨਹੀਂ ਹੋਣਾ ਜਦੋਂ ਤੱਕ ਇਸ ਨੂੰ ਦੁੱਧ ਨਾ ਦਿੱਤਾ ਗਿਆ।
ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੋ ਭੋਜਨ ਮੈਂ ਨੀਰੇ।
ਇੱਥੇ ਸਤਿਗੁਰਾਂ ਨੇ ਇੱਕ ਲਫ਼ਜ਼ ਵਰਤਿਆ ਅਮਾਲੀ। ਕਈ ਵਿਦਵਾਨ ਪੁਰਸ਼ਾਂ ਨੇ ਇਸ ਲਫ਼ਜ਼ ਦੀ ਵਿਆਖਿਆ ਕੀਤੀ ਏ ਅੰਮਾ ਤੋਂ ਜਾਈ ਹੋਈ ਭੈਣ, ਕਈਆਂ ਨੇ ਵਿਆਖਿਆ ਕੀਤੀ ਤੇ ਇਸ ਦਾ ਅਰਥ ਕੀਤਾ ਸਖੀ, ਸਹੇਲੀ, ਮਿੱਤਰ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਮਿੱਤਰ ਦੇ ਲਈ ਕੋਈ ਲਫ਼ਜ਼ ਵਰਤੇ ਗਏ ਨੇ? ਯਾਰ, ਸੱਜਣ, ਸਖਾ, ਬੇਲੀ, ਮਿੱਤਰ, ਦੋਸਤ, ਇਹ ਸਾਰੇ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਅਤੇ ਇਹਨਾਂ ਸਾਰਿਆਂ ਦੇ ਲਈ ਜੇ ਇੰਗਲਿਸ਼ ਵਿੱਚ ਇੱਕ ਲਫ਼ਜ਼ ਵਰਤਣਾ ਹੋਵੇ ਤਾਂ ਫਰੈਂਡ। ਇੱਥੇ ਸਤਿਗੁਰਾਂ ਨੇ ਜੀਵ ਰੂਪੀ ਇਸਤਰੀ ਦੀ ਮਨੋਦਸ਼ਾ ਨੂੰ ਬਿਆਨ ਕਰਦਿਆਂ ਜੋ ਆਪਣੀ ਗੁਰਮੁਖ ਸਖੀ ਸਹੇਲੀ ਦੇ ਨਾਲ ਵਿਚਾਰ ਕਰ ਰਹੀ ਹੈ, ਭਾਵੇਂ ਕਈ ਪ੍ਰਕਾਰ ਦੇ ਪਦਾਰਥ ਮੈਨੂੰ ਪਰਮੇਸ਼ਵਰ ਨੇ ਬਖਸ਼ੇ ਨੇ, ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮੈਂ ਨੀਰੇ। ਭਾਵੇਂ ਭਾਂਤ ਭਾਂਤ ਦੇ ਭੋਜਨ ਮੇਰੇ ਸਾਹਮਣੇ ਨੇ, ਪਰ ਗੁਰੂ ਪੂਰੇ ਦੀ ਕਿਰਪਾ ਤੋਂ ਬਿਨਾਂ ਮੇਰੇ ਅੰਦਰ ਦੀ ਭੁੱਖ ਨਹੀਂ ਮਿਟ ਸਕਦੀ।
ਮੇਰਾ ਮਨ ਤਨ ਪ੍ਰੇਮ ਪ੍ਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ।
ਮੇਰੇ ਅੰਦਰ ਜਿਹੜੀ ਲਾਗ ਲੱਗੀ ਹੈ ਨਾ ਪਰਮੇਸ਼ਵਰ ਦੇ ਦਰਸ਼ਨਾਂ ਦੀ, ਉਸ ਤੋਂ ਬਿਨਾਂ ਇਹ ਮੇਰੇ ਅੰਦਰ ਦੀ ਭੁੱਖ ਨਹੀਂ ਮਿਟਣੀ। ਜਦੋਂ ਆਦ ਗੁਰੂ ਪੂਰਨ ਪਰਮੇਸ਼ਵਰ ਦਾ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਵੀ ਡਿੱਠਾ ਨਾ ਕਿ ਬਾਬੇ ਨਾਨਕ ਨੇ ਖਾਧਾ ਕੁਝ ਨਹੀਂ, ਛਕਿਆ ਕੁਝ ਨਹੀਂ, ਸੌਂਦਾ ਵੀ ਨਹੀਂ, ਸਾਥੀਆਂ ਨਾਲ ਬਾਹਰ ਖੇਡਣ ਵੀ ਨਹੀਂ ਜਾਂਦਾ। ਮੈਂ ਤਾਂ ਕਲਿਆਣ ਦਾਸ ਜੀ ਬਾਪ ਹੋਣ ਦੇ ਨਾਤੇ ਪੁੱਤਰ ਦੀ ਚਿੰਤਾ ਸੀ, ਵੈਦ ਨੂੰ ਲਿਆਏ। ਪੁਰਾਤਨ ਸਮਿਆਂ ਦੇ ਵਿੱਚ ਵੈਦ ਨਬਜ਼ ਵੇਖ ਕੇ ਰੋਗ ਲੱਭ ਲੈਂਦੇ ਸਨ। ਜਦੋਂ ਵੈਦ ਨੇ ਸਤਿਗੁਰਾਂ ਦੀ ਬਾਂਹ ਫੜੀ ਨਾ, ਨਬਜ਼ ਦੇਖਣ ਲੱਗਾ ਤੇ ਸੱਚੇ ਪਾਤਸ਼ਾਹ ਮੁਸਕਰਾਏ। ਇਹ ਉਸ ਅਵਸਥਾ ਦਾ ਜ਼ਿਕਰ ਆ ਜਿੱਥੇ ਗੁਰੂ ਅਰਜਨ ਦੇਵ ਜੀ ਕਰ ਰਹੇ ਨੇ। ਵੈਦ ਬੁਲਾਇਆ, ਵੈਦਗੀ ਪੱਕੜ ਢਿੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਂ। ਇਹ ਤੇ ਖੇਡ ਅੰਦਰ ਦੀ ਹੈ ਭਾਈ ਵੈਦ, ਤੂੰ ਨਬਜ਼ ਬੈਠ ਟੋਲਣਾ। ਇਸ ਨਬਜ਼ ਦੇ ਵਿੱਚੋਂ ਨਹੀਂ ਪਤਾ ਲੱਗਣਾ, ਇਹ ਤੇ ਕਰਕ ਅੰਦਰ ਹੈ, ਇਹ ਤੇ ਖੇਡ ਅੰਦਰ ਦੀ ਹੈ। ਤੇ ਇੱਥੇ ਵੀ ਮੇਰੇ ਪੰਚਮ ਪਾਤਸ਼ਾਹ ਸਾਹਿਬ ਕਮਾਲ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਮੇਰੇ ਅੰਦਰ ਉਹ ਜੋ ਚਾਹ ਹੈ ਨਾ, ਉਹ ਚਾਹ ਗੁਰੂ ਦਰਸ਼ਨਾਂ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਨਹੀਂ ਮਿਟਣਾ।
ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲਿਓ ਮਿੱਤਰ ਸੁਖਦਾਤਾ।
ਹੇ ਮੇਰੇ ਮਿੱਤਰਾ, ਹੇ ਮੇਰੇ ਦੋਸਤਾ, ਮੇਰੇ ਅੰਦਰ ਜਿਹੜੀ ਖੇਡ ਬਣੀ ਹੈ ਨਾ, ਮੈਂ ਉਸ ਸੋਹਣੇ ਰੱਬ ਨੂੰ ਪ੍ਰਾਪਤ ਕਰਾਂ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮੇਲੇ ਹੋ ਮਿੱਤਰ ਸੁਖਦਾਤਾ, ਉਹ ਮਾਰਗ ਦੱਸੋ, ਉਹ ਰਾਹ ਦੱਸੋ ਜਿਸ ਤੇ ਤੁਰ ਕੇ ਮੈਂ ਮੰਜ਼ਿਲ ਤੇ ਪਹੁੰਚਾਂ। ਗੁਰੂ ਸਵਾਰਿਓ, ਜਿੰਨੇ ਬੈਠੇ ਹਾਂ ਨਾ, ਅਸੀਂ ਸਾਰੇ ਉਸ ਸੋਹਣੇ ਰੱਬ ਦੇ ਰਾਹ ਤੇ ਤੁਰੇ ਹੋਏ ਹਾਂ। ਕੋਈ ਅਦਵਾਟੇ ਵਿੱਚ ਹੈ, ਕੋਈ ਮੰਜ਼ਿਲ ਦੇ ਨੇੜੇ ਹੈ, ਹੋ ਸਕਦਾ ਕੋਈ ਮੰਜ਼ਿਲ ਤੇ ਪੁੱਜਿਆ ਵੀ ਹੋਵੇ। ਬਦਕਿਸਮਤ ਤਾਂ ਉਹ ਨੇ ਜਿਹੜੇ ਅਜੇ ਘਰੋਂ ਤੁਰੇ ਹੀ ਨਹੀਂ, ਜਿਨ੍ਹਾਂ ਨੇ ਅਜੇ ਰੱਬ ਦੇ ਮਾਰਗ ਤੇ ਕਦਮ ਹੀ ਨਹੀਂ ਪੁੱਟਿਆ। ਜ਼ਿੰਦਗੀ ਬੀਤ ਗਈ, ਅੰਮ੍ਰਿਤ ਛਕਣ ਨਾਲ ਕੀ ਲਾਭ ਹੋਏਗਾ ਜੀ? ਬਹੁਤੀ ਬਾਣੀ ਪੜਾਂਗੇ ਤੇ ਕੀ ਲਾਭ ਹੋਏਗਾ ਜੀ? ਬਸ ਇੱਥੇ ਤੱਕ ਹੀ ਰਹਿ ਗਏ ਹਾਂ। ਬੇਨਤੀ ਕਰਾਂ ਗੁਰਮੁਖੋ, ਸੰਸਾਰ ਵਿੱਚ ਤੋਰਨ ਵਾਲੇ ਬੜੇ ਨੇ, ਆਪਣਾ ਨਿਤਨੇਮ ਨਾ ਛੱਡਿਓ। ਨਿਤ ਦੀ ਅਰਦਾਸ ਦੇ ਵਿੱਚ ਇੱਕ ਬਚਨ ਸ਼ਾਮਿਲ ਕਰ ਲੈਣਾ, ਸਤਿਗੁਰ ਕਿਰਪਾ ਕਰੋ ਸਾਈਂ ਦੇ ਪਿਆਰ ਵਿੱਚ ਵਾਧੇ ਤੇ ਨਿਤਨੇਮ ਵਿੱਚ ਵਾਧੇ ਬਖਸ਼ਣ, ਇਹ ਮੰਗ ਲਿਓ। ਤੋੜਨ ਵਾਲਿਆਂ ਦੀ ਆਪਣੀ ਡਿਊਟੀ ਹੈ। ਕਈ ਆਖਣਗੇ ਰੋਜ਼ ਇੱਕੋ ਬਾਣੀ ਪੜਨ ਦਾ ਕੀ ਲਾਭ ਹੈ? ਮਨ ਸਾਫ਼ ਹੋਣਾ ਚਾਹੀਦਾ। ਸੰਸਾਰ ਦੇ ਵਿੱਚ ਐਸਾ ਕੋਈ ਡਿਟਰਜੈਂਟ ਪਾਊਡਰ ਨਹੀਂ ਜੇ ਬਣਿਆ ਜਿਹੜਾ ਸਾਡੇ ਤੁਹਾਡੇ ਮਨਾਂ ਨੂੰ ਸਾਫ਼ ਕਰ ਸਕੇ। ਕੇਵਲ ਤੇ ਕੇਵਲ ਇੱਕੋ ਡਿਟਰਜੈਂਟ ਪਾਊਡਰ ਜੇ ਜਿਹੜਾ ਸਾਡੇ ਮਨ ਦੀ ਮੈਲ ਕੱਢ ਸਕਦਾ। ਉਹ ਡਿਟਰਜੈਂਟ ਕਿਹੜਾ? ਉਹ ਹੱਥਾਂ ਨਾਲ ਨਹੀਂ, ਉਹ ਰਸਨਾ ਨਾਲ ਕੰਮ ਕਰੇਗਾ। ਵਾਹਿਗੁਰੂ 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 ਵਾਹਿਗੁਰੂ। ਮੈਂ ਦਾਅਵੇ ਨਾਲ ਕਹਿੰਦਾ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਸਦਕਾ ਜਿਸ ਦਿਨ ਵਾਹਿਗੁਰੂ ਗੁਰਮੰਤਰ ਦਾ ਜਾਪ ਤੁਹਾਡੀ ਰਸਨਾ ਤੇ ਵਸ ਗਿਆ, ਉਹ ਕੇਵਲ ਤੁਹਾਡੀ ਮੈਲ ਨਹੀਂ ਕੱਟੇਗਾ, ਤੁਹਾਡੇ ਨਾਲ ਵਿਚਰਨ ਵਾਲੇ ਤੁਹਾਡੇ ਸੰਗੀ ਦੀ ਮੈਲ ਵੀ ਕੱਟ ਦੇਗਾ। ਗੁਰੂ ਸਵਾਰਿਓ, ਜੇ ਤੁਹਾਡਾ ਸੰਗ ਕਰਨ ਵਾਲਾ ਕਿਸੇ ਕਾਰਨ ਕਰਕੇ ਕੁਸੰਗੀ ਹੋ ਗਿਆ, ਮਾੜੇ ਰਾਹ ਤੇ ਤੁਰ ਪਿਆ, ਉਸ ਨੂੰ ਦੋਸ਼ ਨਾ ਦੇਣਾ। ਆਪਣੇ ਅੰਦਰ ਝਾਤ ਪਾਇਓ, ਮੇਰੇ ਵਿੱਚ ਕਿਹੜੀ ਕਮੀ ਸੀ ਕਿ ਮੇਰਾ ਸੰਗ ਕਰਨ ਵਾਲਾ ਕੁਸੰਗ ਦੇ ਰਾਹ ਤੇ ਤੁਰ ਪਿਆ। ਤੇ ਜੇ ਤੁਹਾਡੇ ਸੰਗ ਕਰਨ ਵਾਲਾ ਗੁਰੂ ਦੀ ਕਿਰਪਾ ਨਾਲ ਕਿਤੇ ਸਤਸੰਗੀ ਹੋ ਗਿਆ, ਧਰਮ ਦੇ ਮਾਰਗ ਤੇ ਤੁਰ ਪਿਆ, ਬਹੁਤੇ ਚੌੜੇ ਨਾ ਹੋ ਜਾਣਾ। ਗੁਰੂ ਅਰਜਨ ਦੇਵ ਜੀ ਦੇ ਸ਼ੁਕਰਾਨੇ ਕਰਨਾ, ਸਤਿਗੁਰੂ ਤੁਸੀਂ ਕਿਰਪਾ ਕੀਤੀ ਏ ਕਿ ਮੇਰਾ ਸੰਗ ਕਰਨ ਵਾਲਾ ਵੀ ਗੁਰੂ ਦੀ ਕਿਰਪਾ ਦੇ ਨਾਲ ਸਤਸੰਗ ਦੇ ਮਾਰਗ ਤੇ ਤੁਰ ਪਿਆ। ਸਤਸੰਗ ਦਾ ਮਾਰਗ ਉਹ ਮਾਰਗ ਏ ਜਿੱਥੇ ਤੁਰਿਆ ਕੇਵਲ ਸਾਡਾ ਭਲਾ ਨਹੀਂ, ਪਰਿਵਾਰ ਦਾ ਭਲਾ ਨਹੀਂ, ਸਾਰੇ ਜਗਤ ਦਾ ਭਲਾ ਸੰਭਵ ਹੈ। ਸੋ ਸਤਿਗੁਰ ਦੀਨ ਦਿਆਲ ਬਖਸ਼ਿਸ਼ ਕਰਕੇ ਇਹੋ ਜਿਹੇ ਰਾਹ ਦਰਸਾਉਂਦਿਆਂ, ਆਪ ਰਹਿਮਤ ਕਰਕੇ ਸਾਨੂੰ ਉਸ ਸੋਹਣੇ ਰੱਬ ਦੀਆਂ ਬਾਤਾਂ ਕਰਨ ਦਾ ਚੱਜ ਪੇ ਦਰਸਾਉਂਦੇ ਨੇ।
ਉਹ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੇ ਹਰ ਕੀਆਂ ਬਾਤਾਂ।
ਉਹ ਸੱਜਣ, ਉਹ ਮਿੱਤਰ ਜਿਹੜਾ ਰੱਬ ਦੀਆਂ ਗੱਲਾਂ ਕਰੇ। ਪਾਤਸ਼ਾਹ ਦਾ ਬਚਨ ਹੈ ਨਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਸੋ ਭਾਈ, ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਪੰਜਮ ਪਾਤਸ਼ਾਹ ਦਾ ਹੀ ਬਚਨ ਹੈ। ਜਿਹੜਾ ਰੱਬ ਦੀਆਂ ਬਾਤਾਂ ਕਰੇ, ਕਿਉਂਕਿ ਉਹ ਗੁਰੂ ਸਮਰੱਥ ਹੈ, ਉਹ ਜੀ ਕੀ ਮੇਰੀ ਸਭ ਬੇਦਨ ਜਾਣੇ, ਉਹ ਮੇਰੇ ਅੰਦਰ ਨੂੰ ਵੀ ਪੜ ਲੈਂਦਾ। ਉਹ ਮੇਰੇ ਅੰਦਰ ਦੀ ਜੋ ਹਾਲਾਤ ਨੇ ਨਾ, ਜੋ ਮੈਂ ਆਪ ਨਹੀਂ ਜਾਣਦਾ। ਇੱਕ ਬੇਨਤੀ ਕਰਦੇ ਹਾਂ, ਪਰਮਾਤਮਾ ਸਾਡੇ ਤੋਂ ਵੱਧ ਸਾਨੂੰ ਜਾਣਦਾ ਜੇ, ਕਿਉਂਕਿ ਉਹ ਸਾਡਾ ਘੜਨਹਾਰ ਹੈ। ਉਸਨੇ ਮਿੱਟੀ ਵਿੱਚ ਸਵਾਸਾਂ ਦੀ ਰੌਂਚ ਲਾਈ ਹੈ, ਸਾਡੇ ਤੋਂ ਵੱਧ ਸਾਨੂੰ ਜਾਣਦਾ ਜੇ। ਇਸ ਕਰਕੇ ਉਸ ਦੀ ਸ਼ਰਨ ਵਿੱਚ ਪਾਓ ਜੋ ਤੁਹਾਡੇ ਅੰਦਰ ਦੀ ਮੇਰੇ ਅੰਦਰ ਦੀ ਸਭ ਦੀ ਜਾਣਦਾ ਹੈ, ਅਤੇ ਨਾਲ ਜੋ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਜੋੜੇ ਐਸੇ ਗੁਰੂ ਦੀ ਸੰਗਤ ਕਰੀਏ ਜੀ।
ਹਾਂ, ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜਿਉਂ ਚਾਤ੍ਰਿਕ ਜਲ ਲਕਉ ਬਿਲ ਲਾਤਾ।
ਮੈਂ ਇੱਕ ਖਿਨ ਪਲ ਵੀ ਉਸ ਸੋਹਣੇ ਰੱਬ ਦੀ ਯਾਰ ਤੋਂ ਬਿਨਾਂ ਨਹੀਂ ਰਹਿ ਸਕਦਾ। ਦੇਖੋ ਇਹ ਕੈਸੀ ਅਵਸਥਾ ਹੈ, ਕੈਸਾ ਰੰਗ ਲੱਗਾ। ਅੱਜ ਅਰਦਾਸ ਕਰਿਓ, ਹੋਲੇ ਮਹੱਲੇ ਦੇ ਦਿਹਾੜੇ ਨੇ, ਕੱਚੇ ਰੰਗਾਂ ਦੀ ਹੋਲੀ ਸਾਰੀ ਦੁਨੀਆ ਪਈ ਖੇਡਦੀ ਹੈ। ਅੱਜ ਸਤਿਗੁਰੂ ਚੌਥੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਓ, ਸੱਚੇ ਪਾਤਸ਼ਾਹ ਮੈਨੂੰ ਕਿਤੇ ਤੇਰੇ ਨਾਮ ਦਾ ਪੱਕਾ ਰੰਗ ਸਦਾ ਹੀ ਲੱਗ ਜਾਵੇ, ਸਦਾ ਲਈ ਉਹ ਰੰਗ ਲੱਗ ਜਾਵੇ ਜਿਹੜਾ ਪਾਣੀ ਦੇ ਧੋਤਿਆਂ ਫਿਰ ਲੱਥੇ ਨਾ। ਨਾਮ ਕਾ ਰੰਗ ਸਤਿਗੁਰੂ, ਕੱਚੇ ਰੰਗ ਜਿਹੜੇ ਨੇ ਨਾ, ਅੱਜ ਨੇ ਕੱਲ ਨਹੀਂ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਜਪਜੀ ਸਾਹਿਬ ਦਾ ਰੰਗ, ਸੁਖਮਨੀ ਸਾਹਿਬ ਦਾ ਰੰਗ, ਪੰਜ ਬਾਣੀਆਂ ਦੇ ਨਿਤਨੇਮ ਦਾ ਰੰਗ, ਹੱਥੀਂ ਸੇਵਾ ਕਰਨ ਦਾ ਰੰਗ, ਗੁਰਮੁਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਪ੍ਰੇਮ ਕਰਨ ਦਾ ਰੰਗ, ਸਤਿਗੁਰੂ ਕਿਤੇ ਰੰਗ ਬਖਸ਼ ਦਿਓ ਨਾ, ਮੇਰਾ ਵੀ ਹੋਲਾ ਮਹੱਲਾ ਮਨਾਇਆ ਸਫਲ ਹੋ ਜਾਵੇ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਇਹੋ ਤਾਂ ਰੀਤ ਚਲਾਈ ਸੀ ਨਾ ਕਿ ਸੱਚ ਦੇ ਰੰਗ ਨੂੰ ਸਦਾ ਲਈ ਦ੍ਰਿੜ ਕਰੀਏ, ਅਤੇ ਕੱਚੇ ਰੰਗਾਂ ਤੋਂ ਸਾਡਾ ਮਹਾਰਾਜ ਨੇ ਸਾਡੀ ਬੰਦ ਖਲਾਸੀ ਕਰਾਈ। ਮੁਲਤਾਨ ਦਾ ਇਲਾਕਾ, ਪਾਕਿਸਤਾਨ ਵੀ ਜਿਹੜਾ ਪੰਜਾਬ ਰਹਿ ਗਿਆ ਨਾ, ਮੁਲਤਾਨ ਜੋ ਪੁਰਾਤਨ ਸਮੇਂ ਤੋਂ ਹੀ ਬੜਾ ਵੱਡਾ ਬਿਜ਼ਨਸ ਸੈਂਟਰ ਸੀ, ਪੰਜਾਬ ਦਾ ਮੁੱਖ ਕੇਂਦਰ, ਤੁਹਾਡੇ ਵਿੱਚੋਂ ਬਹੁਤੀਆਂ ਸੰਗਤਾਂ ਜਾਣਦੀਆਂ ਹੋਣਗੀਆਂ, ਹਰਨਾਕਸ ਜਿਹੜਾ ਸੀ ਨਾ ਉਹ ਮੁਲਤਾਨ ਦਾ ਰਾਜਾ ਸੀ, ਅਤੇ ਪਰਮਾਤਮਾ ਦੇ ਉਸ ਨੂੰ ਉਸ ਦੇ ਹੰਕਾਰ ਨੂੰ ਭੰਨਣ ਲਈ ਉਸੇ ਦੇ ਘਰ ਆਪਣਾ ਭਗਤ ਜਿਹੜਾ ਸੀ ਉਹ ਹਰਨਾਕਸ਼ ਦਾ ਪੁੱਤਰ ਬਣਾ ਕੇ ਭੇਜ ਦਿੱਤਾ, ਭਗਤ ਪ੍ਰਹਿਲਾਦ। ਇਤਿਹਾਸ ਤੋਂ ਤੁਸੀਂ ਭਲੀ ਭਾਂਤ ਵਾਕਫ ਹੋ। ਉਸੇ 6.25 ਵਰਿਆਂ ਦੇ ਬਾਲਕ ਨੇ ਆਪਣੇ ਪਿਤਾ ਹਰਨਾਕਸ਼ ਦਾ ਅਹੰਕਾਰ ਤੋੜਿਆ ਅਤੇ ਸਦਾ ਲਈ ਅਮਰ ਹੋ ਗਿਆ। ਜਦੋਂ ਆਉਂਦੇ ਹੋ ਨਾ ਸੰਗਤ ਵਿੱਚ, ਇੱਕ ਅਰਦਾਸ ਜ਼ਰੂਰ ਕਰਿਆ ਕਰੋ, ਸਤਿਗੁਰੂ ਜੀ ਜਿਨ੍ਹਾਂ ਅਧਿਆਪਕਾਂ ਨੇ ਸਾਨੂੰ ਸਕੂਲੇ ਪੜ੍ਹਾਇਆ, ਯੂਨੀਵਰਸਿਟੀ ਵਿੱਚ ਪੜ੍ਹਾਇਆ, ਉਹ ਤਾਂ ਸਤਿਕਾਰਯੋਗ ਨੇ, ਪਰ ਪਿਤਾ ਜੀ ਇੱਕ ਕਿਰਪਾ ਕਰਨਾ, ਇੱਕ ਦਇਆ ਜ਼ਰੂਰ ਕਰਨਾ, ਮੇਰੀ ਜ਼ਿੰਦਗੀ ਵਿੱਚ ਐਸਾ ਕੋਈ ਅਧਿਆਪਕ ਨਾ ਆਵੇ ਜਿਹੜਾ ਅਧਿਆਪਕ ਭਗਤ ਪ੍ਰਹਿਲਾਦ ਦਾ ਸੀ, ਐਸਾ ਅਧਿਆਪਕ ਨਾ ਮੇਰੀ ਜ਼ਿੰਦਗੀ ਵਿੱਚ ਆਵੇ ਜਿਹੜਾ ਸੱਚ ਨਾਲ ਉਹ ਤੋੜ ਕੇ ਝੂਠ ਨਾਲ ਜੋੜਦਾ ਹੋਵੇ, ਐਸਾ ਅਧਿਆਪਕ ਨਹੀਂ। ਭਗਤ ਪ੍ਰਹਿਲਾਦ ਦਾ ਇਤਿਹਾਸ ਪੜ੍ਹੋ, ਉਸ ਦੇ ਅਧਿਆਪਕ ਨੇ ਵੀ ਬੜਾ ਯਤਨ ਕੀਤਾ ਕਿ ਇਹ ਪਰਮਾਤਮਾ ਦਾ ਨਾਮ ਜਪਣਾ ਛੱਡ ਕੇ ਅਤੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਵੇ, ਤਾਂ ਜੇ ਮੈਂ ਰਾਜੇ ਦੀ ਖੁਸ਼ੀ ਪ੍ਰਾਪਤ ਕਰ ਸਕਾਂ ਕਿ ਮੈਂ ਤੇਰੇ ਪੁੱਤਰ ਨੂੰ ਵੀ ਰੱਬ ਨਾਲੋਂ ਤੋੜ ਦਿੱਤਾ। ਅੱਜ ਸੰਸਾਰ ਦੇ ਵਿੱਚ ਬੜੇ ਲੋਕ ਐਸੇ ਨੇ ਜਿਹੜੇ ਗੁਰੂ ਹੋਣ ਦਾ ਦਾਵਾ ਕਰ ਰਹੇ ਨੇ, ਭਾਈ ਬੜੇ ਨੇ ਜਿਹੜੇ ਰੱਬ ਹੋਣ ਦਾ ਦਾਵਾ ਕਰ ਰਹੇ ਨੇ, ਪਰ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ, ਇਸ ਦਰ ਨੂੰ ਪਿੱਠ ਵਿਖਾ ਕੇ ਥਾਂ ਥਾਂ ਤੇ ਭਟਕਣਾ ਵਾਲੇ ਕਦੇ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣਨਗੇ। ਜਿਸ ਦਿਨ ਮਾਘ ਦਾ ਮਹੀਨਾ ਸ਼ੁਰੂ ਹੁੰਦਾ ਨਾ, ਜਿਹਨੂੰ ਅਸੀਂ ਮਾਘੀ ਦੀ ਸੰਗਰਾਂਦ ਕਹਿੰਦੇ ਹਾਂ, ਪੁਰਾਤਨ ਮਰਿਆਦਾ ਅਨੁਸਾਰ ਮਾਘ ਦੀ ਸੰਗਰਾਂਦ ਦੇ ਦਿਹਾੜੇ ਬਸੰਤ ਰਾਗ ਦੀ ਆਰੰਭਤਾ ਹੁੰਦੀ ਹੈ ਅਤੇ ਹੋਲੇ ਮਹੱਲੇ ਤੱਕ ਹਰਿਮੰਦਰ ਸਾਹਿਬ ਦੀ ਪੁਰਾਤਨ ਮਰਿਆਦਾ ਹੈ, ਬਸੰਤ ਰਾਗ ਦੇ ਵਿੱਚ ਕੀਰਤਨ ਦੀ ਆਰੰਭਤਾ ਕੀਤੀ ਜਾਂਦੀ ਹੈ। ਇਹ 2 ਮਹੀਨਿਆਂ ਦਾ ਸਮਾਂ ਲਗਭਗ ਇਹ ਬਸੰਤ ਦਾ ਸਮਾਂ, ਗ੍ਰੀਸ਼ਮ ਰੁੱਤ, ਹਿਮ ਰੁੱਤ, ਸਾਵਣ ਰੁੱਤ, ਇਹ ਛੇ ਰੁੱਤਾਂ ਜਿਹੜੀਆਂ ਨੇ ਨਾ, ਪਤਝੜ ਰੁੱਤ, ਬਸੰਤ ਰੁੱਤ ਤੇ ਸਰਦ ਰੁੱਤ, ਇਹਨਾਂ ਵਿੱਚੋਂ ਇਹ ਜਿਹੜਾ ਸਮਾਂ 2 ਮਹੀਨੇ ਦਾ, ਇਹ ਬਸੰਤ ਰਾਗ ਦਾ ਸਮਾਂ। ਮਰਿਆਦਾ ਹੈ, ਗੁਰੂ ਕੇ ਕੀਰਤਨੀਏ ਅਰੰਭਤਾ ਸਮੇਂ ਬਸੰਤ ਰਾਗ ਦਾ ਗਾਇਨ ਕਰਦੇ ਨੇ। ਸਾਧ ਸੰਗਤ ਜੀ, ਬਸੰਤ ਰਾਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਵਰਤੇ ਗਏ 31 ਰਾਗਾਂ ਦੇ ਵਿੱਚੋਂ 25ਵਾਂ ਰਾਗ ਹੈ। ਸਤਿਗੁਰਾਂ ਨੇ ਇਹ ਜਿਹੜੀ ਤਰਤੀਬ ਦਿੱਤੀ ਨਾ ਰਾਗਾਂ ਦੀ, 25ਵਾਂ ਰਾਗ ਹੈ ਬਸੰਤ ਰਾਗ। ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਇਸ ਸਮੇਂ ਤੋਂ ਬਾਅਦ ਫਿਰ ਹੁਣ ਕਰਤੇ ਦੇ ਹੁਕਮ ਦੇ ਵਿੱਚ ਗ੍ਰੀਸ਼ਮ ਰੁੱਤ ਦੀ ਆਰੰਭਤਾ ਹੁੰਦੀ ਹੈ, ਗਰਮੀਆਂ ਆਰੰਭ ਹੁੰਦੀਆਂ ਨੇ। ਸੋ ਅਰਦਾਸ ਕਰਨਾ ਸਤਿਗੁਰੂ, ਬਾਹਰ ਦਾ ਕੁਦਰਤੀ ਤਾਪਮਾਨ ਵਧਣਾ, ਪਰ ਮੇਰੇ ਪਿਤਾ ਜੀ ਤੁਹਾਡੀ ਬਾਣੀ ਸਦਕਾ ਮੇਰੇ ਅੰਦਰ ਦਾ ਤਾਪਮਾਨ ਨਾ ਵਧੇ, ਮੇਰੇ ਅੰਦਰ ਕ੍ਰੋਧ ਦੀ ਗਰਮੀ ਨਾ ਆਵੇ, ਮੇਰੇ ਅੰਦਰ ਸਦਾ ਨਾਮ ਦੀ ਠੰਡਕ ਬਣੀ ਰਹੇ। ਸੱਚੇ ਪਾਤਸ਼ਾਹ ਰਹਿਮਤ ਕਰਕੇ ਅੱਗੋਂ ਪਏ ਬਖਸ਼ਿਸ਼ ਕਰਦੇ ਨੇ।
ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕਉ ਰੱਖ ਲੇਤਾ।
ਸੱਚੇ ਪਾਤਸ਼ਾਹ ਉਸ ਸੋਹਣੇ ਰੱਬ ਦੀ ਉਸਤਤ ਕਰਦਿਆਂ ਵਡਿਆਈ ਬਿਆਨ ਕਰ ਰਹੇ ਨੇ। ਸੋਹਣਿਆ, ਪਿਆਰਿਆ, ਮਿੱਤਰਾ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਖਾਣ ਕਰਾਂ? ਤੂੰ ਤਾਂ ਬੇਅੰਤ ਗੁਣਾਂ ਦਾ ਖਜ਼ਾਨਾ ਹੈ। ਤੁਧ ਭਾਵੇ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਈਏ। ਤੂੰ ਮੇਰੇ ਵਰਗੇ ਅਨਾਥ ਨੂੰ, ਗਰੀਬ ਨੂੰ, ਨਿਮਾਣੇ ਨੂੰ, ਨਿਤਾਣੇ ਨੂੰ, ਲਿਤਾਣੇ ਨੂੰ ਵੀ ਆਪਣੇ ਚਰਨਾਂ ਵਿੱਚ ਰੱਖਿਆ ਹੋਇਆ, ਭਲਾ ਮੈਂ ਤੇਰੇ ਕਿਹੜੇ ਗੁਣਾਂ ਦਾ ਵਿਖਿਆਨ ਕਰ ਸਕਦਾ ਹਾਂ?
ਹਉ ਭਈ ਉਡੀਣੀ ਕੰਤ ਕਉ ਅਮਾਲੀ, ਸੋ ਫਿਰ ਕਦ ਨੈਣੀ ਦੇਖਾ।
ਹੇ ਮੇਰੀ ਸਖੀ ਸਹੇਲੀ, ਹੇ ਮੇਰੇ ਗੁਰਮੁਖ ਮਿੱਤਰਾ, ਮੈਂ ਉਡੀਕ ਵਿੱਚ ਹਾਂ। ਮੈਂ ਆਪਣੇ ਜੀਵਨ ਨੂੰ ਉਡੀਕੇ ਪਾਇਆ ਹੋਇਆ ਕਿ ਮੈਂ ਕਦੋਂ ਇਹਨਾਂ ਨੇਤਰਾਂ ਦੇ ਨਾਲ ਉਸ ਸੋਹਣੇ ਦੇ ਦੀਦਾਰ ਕਰ ਸਕਾਂ।
ਸਭ ਰਸ ਭੋਗਣ ਵਿਸਰੇ, ਬਿਨ ਫਿਰ ਕਿਤੇ ਨਾ ਲੇਖਾ।
ਇਹ ਸੰਸਾਰ ਦੇ ਜਿੰਨੇ ਵੀ ਸੁੱਖ ਨੇ ਨਾ, ਇਹ ਭੋਗ ਕੇ ਵੇਖ ਲੈ। ਸੱਚੇ ਤੋਂ ਬਿਨਾਂ, ਪੂਰੇ ਤੋਂ ਬਿਨਾਂ, ਸਮਰੱਥ ਤੋਂ ਬਗੈਰ ਮੇਰੀ ਕਿਤੇ ਵੀ ਢੋਈ ਨਹੀਂ ਪ੍ਰਾਪਤ ਹੁੰਦੀ।
ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕਾਂ ਹਉ ਵੇਸਾ।
ਇਹ ਜਿਹੜੇ ਦੁਨਿਆਵੀ ਬਸਤਰ ਮੈਂ ਤਨ ਤੇ ਪਾਏ ਨੇ ਨਾ, ਇਹ ਹੁਣ ਮੈਨੂੰ ਨਹੀਂ ਸੁਖਾਉਂਦੇ, ਮੈਨੂੰ ਵੱਢ ਪੈਂਦੇ ਨੇ, ਕਿਉਂਕਿ ਮੇਰੇ ਅੰਦਰ ਜੋ ਹੁਣ ਪਿਆਸ ਲੱਗੀ ਹੈ ਨਾ ਪਰਮਾਤਮਾ ਦੇ ਮਿਲਾਪ ਦੀ, ਜਦੋਂ ਤੱਕ ਉਹ ਕਿਰਪਾ ਨਹੀਂ ਵਰਤਣੀ ਤਾਂ ਤੱਕ ਮੈਨੂੰ ਹੁਣ ਕੋਈ ਵੀ ਸ਼ਿੰਗਾਰ ਕਿਸੇ ਪ੍ਰਕਾਰ ਦਾ ਵੇਸ ਢੁਕਦਾ ਨਹੀਂ।
ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿਨ ਆਗੈ ਹਮ ਆਦੇਸਾ।
ਜਿਨ੍ਹਾਂ ਗੁਣਵੰਤੀਆਂ ਨੇ ਸੋਹਣੇ ਰੱਬ ਨੂੰ ਪ੍ਰਾਪਤ ਕੀਤਾ, ਸੋਹਣੇ ਰੱਬ ਦੀ ਖੁਸ਼ੀ ਦੀਆਂ ਪਾਤਰ ਬਣ ਗਈਆਂ, ਉਹ ਧਨ ਨੇ, ਪਿਆਰੀਆਂ ਨੇ, ਤੇ ਉਹਨਾਂ ਅੱਗੇ ਹੁਣ ਮੈਂ ਹੱਥ ਜੋੜ ਪਈ ਬੇਨਤੀ ਕਰਦੀ ਹਾਂ।
ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ, ਬਿਨ ਪੇਰ ਕਾਮ ਨਾ ਆਏ।
ਮੈਂ ਦੁਨਿਆਵੀ ਸ਼ਿੰਗਾਰ ਤਾਂ ਬੜੇ ਕਰ ਲਏ, ਹਰ ਪ੍ਰਕਾਰ ਦਾ ਯਤਨ ਕਰ ਲਿਆ, ਪਰ ਪ੍ਰੀਤਮ ਤੋਂ ਬਿਨਾਂ ਇਹ ਸ਼ਿੰਗਾਰ ਵਿਅਰਥ ਨੇ। ਭਗਤ ਫਰੀਦ ਜੀ ਨੇ ਬਾਕਮਾਲ ਢੰਗ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ। ਜਦੋਂ ਇੱਕ ਦੁਹਾਗਣ ਇਸਤਰੀ ਕਿਸੇ ਸੁਹਾਗਣ ਇਸਤਰੀ ਨੂੰ ਸਵਾਲ ਕਰਦੀ ਹੈ ਨਾ, ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉਂ ਕਰੀ, ਜਿਤ ਵਸ ਆਵੈ ਕੰਤ। ਅਤੇ ਜਿਹਨੇ ਮੰਜ਼ਿਲ ਤੱਕ ਪਹੁੰਚਣਾ ਕੀਤਾ ਨਾ, ਬੜੇ ਪਿਆਰ ਨਾਲ ਜਵਾਬ ਦਿੰਦੀ, ਨਿਮਣ ਸੋ ਅੱਖਰ, ਖਮਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਇਹ ਤ੍ਰੈ ਲਫਜ਼ ਜਿਹੜਾ ਨਾ, ਇਹ ਜਿਹੜੇ ਪਿੱਛੋਂ ਪਾਕਿਸਤਾਨ ਤੋਂ ਆ ਕੇ ਵਸੇ ਨੇ ਇੱਥੇ ਉਹ ਜਾਣਦੇ ਨੇ, ਇਹ ਜੇਲਮ ਦੇ ਇਲਾਕੇ ਦੀ ਬੋਲੀ। ਇਹ ਤ੍ਰੈ ਤਿੰਨ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸਤ ਸੰਗਤ ਜੀ, ਅੱਜ ਉਹਨਾਂ ਸੁਹਾਗਣਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅੱਜ ਦਿਹਾੜਾ ਕਿਹੜਾ? ਪੰਥ ਦੇ ਮਹਾਨ ਸ਼ਹੀਦ ਭਾਈ ਸ਼ੁਬੇਗ ਸਿੰਘ, ਭਾਈ ਸ਼ਾਬਾਦ ਸਿੰਘ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ। ਲਾਹੌਰ ਦੇ ਲਾਗੇ ਜੰਬਰ ਪਿੰਡ ਭਾਈ ਸ਼ੁਬੇਗ ਸਿੰਘ ਜੀ ਉੱਥੋਂ ਦੇ ਵਸਨੀਕ, ਇੱਕ ਚੰਗੇ ਪਰਿਵਾਰ ਦੇ ਵਿੱਚੋਂ, ਸਮੇਂ ਦੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੀ ਚੰਗੀ ਉੱਠਣੀ ਬੈਠਣੀ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨਾਲ ਉਹਨਾਂ ਦਾ ਵਪਾਰ ਚੱਲਦਾ ਸੀ। ਗੁਰੂ ਕਾ ਸਿੱਖ, ਦਸਾਂ ਨਹੁੰਆਂ ਦਾ ਕਿਰਤੀ ਹੈ। ਸਿੱਖ ਕੇਵਲ ਜੰਗਲਾਂ ਬੇਲਿਆਂ ਵਿੱਚ ਨਹੀਂ ਲੁਕਦੇ ਰਹੇ, ਚੰਗੇ ਵਪਾਰ ਵੀ ਕਰਦੇ ਰਹੇ ਨੇ, ਅਤੇ ਵਪਾਰ ਕਰਦਿਆਂ ਆਪਣੇ ਅਸਲ ਰਸੂਖ ਨੂੰ ਪੰਥ ਦੇ ਭਲੇ ਲਈ ਵੀ ਵਰਤਦੇ ਰਹੇ ਨੇ। ਭਾਈ ਸ਼ੁਬੇਗ ਸਿੰਘ ਜ਼ਕਰੀਆ ਖਾਨ ਦੇ ਨਾਲ ਬੜੇ ਚੰਗੇ ਸੰਬੰਧ ਸਨ। ਆਪ ਜੀ ਇਤਿਹਾਸ ਤੋਂ ਭਲੀ ਭਾਂਤ ਜਾਣੂ ਹੋ ਸਾਧ ਸੰਗਤ ਜੀ, ਜ਼ਕਰੀਆ ਖਾਨ ਨੇ ਜਦੋਂ ਸਿੰਘਾਂ ਦੇ ਹਮਲਿਆਂ ਤੋਂ ਜਦੋਂ ਥੱਕ ਗਿਆ ਨਾ, ਹਾਰ ਗਿਆ, ਅਤੇ ਉਹਨੇ ਨਵਾਬੀ ਦੀ ਜਿਹੜੀ ਪੇਸ਼ਕਸ਼ ਕੀਤੀ ਸੀ, ਉਹ ਨਵਾਬੀ ਦੇ ਲਈ ਵਿਚੋਲਾ ਜਿਹੜਾ ਸੀ ਭਾਈ ਸ਼ੁਬੇਗ ਸਿੰਘ ਨੂੰ ਬਣਾਇਆ ਗਿਆ ਸੀ। ਜ਼ਕਰੀਆ ਖਾਨ ਦੀ ਇਹ ਪੇਸ਼ਕਸ਼ ਲੈ ਕੇ ਭਾਈ ਸ਼ੁਬੇਗ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਆਏ, ਸਿੰਘਾਂ ਨੂੰ ਉਹਨਾਂ ਨੇ ਸਮਝਾਇਆ ਆਪਣੇ ਵਿਚਾਰ ਦੇ ਨਾਲ ਕਿ ਜੰਗਾਂ ਲੜਦਿਆਂ ਘੋੜੇ ਦੀਆਂ ਕਾਠੀਆਂ 'ਚ ਬੜਾ ਸਮਾਂ ਬੀਤ ਗਿਆ, ਪਰ ਜੇ ਹੁਣ ਸਮੇਂ ਦੀਆਂ ਸਰਕਾਰਾਂ ਅਗਰ ਸਾਨੂੰ ਨਵਾਬੀ ਦੇ ਰਹੀਆਂ ਨੇ ਨਾ, ਤਾਂ ਸਾਨੂੰ ਇੱਕ ਤਾਂ ਕੁਝ ਸਮੇਂ ਲਈ ਵਿਸਰਾਮ ਮਿਲੇਗਾ, ਸ਼ਸਤਰ ਘੋੜੇ ਆਦਿਕ ਫਿਰ ਨਵੇਂ ਸਿਰੋਂ ਤਿਆਰ ਬਰ ਤਿਆਰ ਹੋਣ ਦਾ, ਪਰਿਵਾਰਾਂ ਨੂੰ ਸੰਭਾਲਣ ਦਾ ਮੌਕਾ ਮਿਲੇਗਾ। ਅਤੇ ਜਦੋਂ ਘੋੜੇ ਦੀ ਲਿੱਧ ਚੁੱਕਦਿਆਂ ਭਾਈ ਕਪੂਰ ਸਿੰਘ ਜੀ ਦੇ ਲਈ ਪੰਥ ਨੇ ਹੁਕਮ ਕੀਤਾ ਨਾ ਨਵਾਬੀ ਦਾ, ਅਤੇ ਭਾਈ ਕਪੂਰ ਸਿੰਘ ਜੀ ਨੇ ਪਹਿਲਾਂ ਤਾਂ ਬੜੀ ਨਾਂਹ ਨੁੱਕਰ ਕੀਤੀ, ਫਿਰ ਪੰਜਾਂ ਦਾ ਹੁਕਮ ਸਿਰ 'ਤੇ ਮੰਨ ਕੇ ਇੱਕ ਬੇਨਤੀ ਕੀਤੀ, ਜੇ ਤੁਸੀਂ ਨਵਾਬੀ ਮੈਨੂੰ ਬਖਸ਼ਣ ਦਾ ਫੈਸਲਾ ਕਰ ਲਿਆ ਨਾ, ਅਤੇ ਪੰਜ ਸਿੰਘਾਂ ਦੇ ਚਰਨਾਂ ਨੂੰ ਨਵਾਬੀ ਛੁਆ ਕੇ ਤਾਂ ਮੈਨੂੰ ਨਵਾਬੀ ਦੇਣੀ। ਉਹਨਾਂ ਪੰਜ ਸਿੰਘਾਂ ਦੇ ਵਿੱਚੋਂ ਇੱਕ ਬਾਬਾ ਦੀਪ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ, ਜਿਨ੍ਹਾਂ ਦੇ ਚਰਨਾਂ ਨੂੰ ਛੁਆ ਕੇ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ। ਇਹ ਸਾਰਾ ਜਿਹੜਾ ਸੀ ਵਿਚੋਲੇ ਦਾ ਕੰਮ ਭਾਈ ਸ਼ੁਬੇਗ ਸਿੰਘ ਜੀ ਨੇ ਕੀਤਾ, ਪੰਥ ਪ੍ਰਸਤ ਸਨ। ਭਾਈ ਸ਼ੁਬੇਗ ਸਿੰਘ ਜੀ ਦਾ ਸਪੁੱਤਰ ਭਾਈ ਸ਼ਹਿਬਾਦ ਸਿੰਘ 18-19 ਵਰਿਆਂ ਦਾ ਨੌਜਵਾਨ, ਉੱਚਾ ਲੰਮਾ, ਸੋਹਣਾ ਦਾੜਾ, ਸੋਹਣਾ ਦੁਮਾਲਾ ਸਜਾਇਆ, ਜਦੋਂ ਫਾਰਸੀ ਦੇ ਅੱਖਰ ਪੜ੍ਹਨ ਦੇ ਲਈ ਕਾਜ਼ੀ ਕੋਲ ਗਿਆ ਨਾ, ਤੇ ਕਾਜ਼ੀ ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਿਆ, ਤੇ ਉਸ ਨੇ ਯਤਨ ਕੀਤਾ ਕਿਤੇ ਇਹ ਦੀਨ ਕਬੂਲ ਕਰ ਲਵੇ ਨਾ, ਤੇ ਮੈਂ ਆਪਣੀ ਧੀ ਦਾ ਡੋਲਾ ਇਸ ਨਾਲ ਤੋੜ ਦਿਆਂ। ਇੰਨਾ ਨੌਜਵਾਨ ਗੱਭਰੂ, ਉਸ ਨੇ ਜਦੋਂ ਆਪਣੇ ਮਨ ਦੇ ਹਾਲਾਤ ਬਿਆਨ ਕੀਤੇ ਕਿ ਤੂੰ ਦੀਨ ਕਬੂਲ ਕਰ ਲੈ, ਸਿੱਖੀ ਛੱਡ ਦੇ, ਭਾਈ ਸ਼ਾਬਾਦ ਸਿੰਘ ਨਿਤਨੇਮੀ, ਜਿਹੜੇ ਨਿਤਨੇਮ ਵਿੱਚ ਪਰਪੱਕ ਨੇ ਨਾ, ਉਹ ਛੇਤੀ ਇਹਨਾਂ ਡੱਕੇ ਡੋਲਿਆਂ ਤੋਂ ਘਬਰਾਉਂਦੇ ਨਹੀਂ। ਜਦੋਂ ਨਾ ਨਾ ਮੰਨਿਆ ਤੇ ਕਾਜ਼ੀ ਨੇ ਜ਼ਕਰੀਆ ਖਾਨ ਨੂੰ ਝੂਠ ਕਿਹਾ ਕਿ ਸ਼ਹਿਬਾਦ ਸਿੰਘ ਨੇ ਮੁਹੰਮਦ ਸਾਹਿਬ ਦੇ ਲਈ ਕੋਈ ਮਾੜੇ ਲਫ਼ਜ਼ ਵਰਤੇ ਨੇ, ਤੇ ਜ਼ਕਰੀਆ ਖਾਨ ਵੀ ਉਹਦੀ ਗੱਲਾਂ 'ਚ ਆ ਗਿਆ। ਪਿਤਾ ਨੂੰ ਵੀ ਸਮਝਾਇਆ ਗਿਆ ਵੀ ਜੇ ਇਹ ਦੀਨ ਕਬੂਲ ਕਰ ਲਵੇ ਤੁਸੀਂ ਦੋਨੋਂ ਬਖਸ਼ੇ ਜਾਓਗੇ, ਪਰ ਪਿਤਾ ਵੀ ਤਕੜਾ ਸੀ ਨਿਤਨੇਮ ਦਾ, ਸਮੇਂ ਦੀ ਘਾਟ ਹੈ, ਕੇਵਲ ਇੱਕ ਬਚਨ ਕਹਿ ਕੇ ਅੱਗੇ ਲੰਘਾਂ। ਇੱਕ ਪਿਆਰ ਵਾਲੇ ਨੇ ਜ਼ਿਕਰ ਕੀਤਾ, ਕਹਿੰਦੇ ਨੇ ਮੁਸਲਮਾਨਾਂ ਨੇ ਆ ਕੇ ਕਿਹਾ ਭਾਈ ਜੀ ਤੁਹਾਡਾ ਪੁੱਤਰ ਤੇ ਦੀਨ ਮੰਨ ਗਿਆ, ਤੁਸੀਂ ਐਵੇਂ ਹੀ ਦੋਵੇਂ ਵੱਖ ਵੱਖ ਜੇਲਾਂ ਵਿੱਚ ਪਏ ਹੋ ਤੇ ਦੀਨ ਮੰਨ ਗਿਆ। ਤੇ ਭਾਈ ਸ਼ਾਹਬਾਜ਼ ਸਿੰਘ ਨੇ ਕਿਹਾ ਇੱਕ ਵਾਰੀ ਮੈਨੂੰ ਮਿਲ ਲੈਣ ਦਿਓ, ਭਾਈ ਸ਼ੁਬੇਗ ਸਿੰਘ ਨੇ। ਸ਼ਾਹਬਾਜ਼ ਸਿੰਘ ਦੇ ਸਾਹਮਣੇ ਬੈਠਾ ਪੁੱਤਰ ਦੇ, ਕਹਿਣ ਲੱਗਾ ਪੁੱਤਰਾ ਮੇਰੇ ਅੱਖਾਂ 'ਚ ਅੱਖਾਂ ਪਾ, ਜਦੋਂ ਅੱਖਾਂ ਨਾਲ ਅੱਖਾਂ ਮਿਲਾਈਆਂ, ਭਾਈ ਸ਼ਵੇਗ ਸਿੰਘ ਨੇ ਆਪਣੇ ਸਪੁੱਤਰ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਕੇ ਫਤਿਹ ਬੁਲਾਈ, ਕਹਿਣ ਲੱਗਾ ਮੁਗਲਾਂ ਨੂੰ, ਕਹਿੰਦਾ ਹੁਣ ਮੇਰੇ ਪੁੱਤਰ ਨੂੰ ਤੁਸੀਂ ਡੋਲ ਕੇ ਵਿਖਾਓ, ਕਿਉਂਕਿ ਹੁਣ ਜਪਜੀ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਨਾ ਗੁਰੂ ਨਾਨਕ ਦੀ, ਹੁਣ ਇਹਦੇ ਹਿਰਦੇ ਵਿੱਚ ਟਿੱਕੀ ਹੋਈ ਹੈ। ਇਹ ਹੁਣ ਸ਼ਹੀਦ ਤਾਂ ਹੋ ਜਾਏਗਾ ਪਰ ਆਪਣੇ ਸਿਦਕ ਤੋਂ ਨਹੀਂ ਡੋਲੇਗਾ। ਇਤਿਹਾਸ ਗਵਾਹ ਹੈ, ਜਿਹੜਾ ਕੰਮ ਪਹਿਲੇ ਕਦੇ ਨਹੀਂ ਸੀ ਹੋਇਆ ਉਹ ਇਹਨਾਂ ਪਿਓ ਪੁੱਤਰਾਂ ਨਾਲ ਵਰਤਿਆ ਗਿਆ। ਟੋਟੇ ਟੋਤੇ ਕੀਤੇ ਗਏ ਸਨ, ਖੋਪਰ ਲਾਏ ਗਏ ਸਨ, ਹੋਰ ਬੜੇ ਯਤਨ ਕੀਤੇ ਗਏ ਸਨ, ਪਰ ਚਰਖਣੀਆਂ ਤੇ ਕਦੇ ਨਹੀਂ ਸੀ ਚੜੇ ਗਏ। ਅੱਜ ਜ਼ਾਲਮ ਨੇ ਉਹ ਵੀ ਕੰਮ ਕਰਕੇ ਵਿਖਾਇਆ, ਅੱਜ ਦੇ ਦਿਹਾੜੇ ਦੋਨਾਂ ਪਿਓ ਪੁੱਤਰਾਂ ਨੂੰ ਚਰਖਣੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਤੁੰਬਾ ਤੁੰਬਾ ਹੋ ਗਏ, ਟੋਟੇ ਟੋਟੇ ਹੋ ਗਏ, ਪਿੰਜੇ ਗਏ ਚਰਖਣੀਆਂ ਦੇ ਵਿੱਚ, ਪਰ ਆਪਣਾ ਸਿਦਕ ਨਹੀਂ ਹਾਰਿਆ। ਹੋਲਾ ਮਹੱਲਾ ਮਨਾਉਣ ਵਾਲਿਓ, ਅੱਜ ਹੱਥ ਜੋੜ ਕੇ ਬੇਨਤੀ ਕਰਾਂ, ਕਿਤੇ ਉਸ ਸਿਦਕ ਚ ਪ੍ਰਪੱਕ ਹੋ ਜਾਓ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਜਾ ਸਹਿ ਬਾਤ ਨਾ ਪੁੱਛੀਆ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ।
ਜੇ ਮੇਰਾ ਪ੍ਰੀਤਮ ਮੇਰੀ ਬਾਤ ਹੀ ਨਾ ਪੁੱਛੇ, ਮੇਰੇ ਵੱਲ ਝਾਕ ਨਾ ਪਵੇ, ਫੇਰ ਮੇਰਾ ਜੋਬਨ ਭਲਾ ਕਿਸ ਕੰਮ ਦਾ ਹੈ।
ਧਨ ਧਨ ਤੇ ਸੁਹਾਗਣੀ ਅਮਾਲੀ, ਜਿਨ ਸ਼ਹੁ ਰਹਿਆ ਸਮਾਏ।
ਧਨ ਨੇ ਉਹ ਸੁਹਾਗਣਾ, ਹੇ ਮੇਰੀਏ ਭੈਣੇ, ਹੇ ਮੇਰੀਏ ਸਖੀਏ, ਧਨ ਨੇ ਉਹ ਗੁਰਮੁਖ ਜਿਨ੍ਹਾਂ ਨੇ ਆਪਣੇ ਸ਼ਹੁ ਨੂੰ ਆਪਣੇ ਹਿਰਦੇ ਵਿੱਚ ਬਿਰਾਜਮਾਨ ਕਰ ਲਿਆ ਹੈ।
ਹੋ ਵਾਰਿਆ ਤਿੰਨ ਸੁਹਾਗਣੀ ਅਮਾਲੀ, ਤਿੰਨ ਕੇ ਧੋਵਾਂ ਸਦ ਪਾਏ।
ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ ਉਹਨਾਂ ਬਖਸ਼ਿਆਂ ਹੋਇਆਂ ਤੋਂ, ਜਿਨ੍ਹਾਂ ਨੇ ਸੱਚ ਦੇ ਮਾਰਗ ਤੇ ਤੁਰਦਿਆਂ ਹੋਇਆਂ ਆਪਣੇ ਪ੍ਰੀਤਮ ਦੀ ਖੁਸ਼ੀ ਪ੍ਰਾਪਤ ਕੀਤੀ ਹੈ।
ਜਿਚਰ ਦੂਜਾ ਭਰਮ ਸਾ ਅਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ।
ਜਦੋਂ ਤੱਕ ਹਿਰਦੇ ਵਿੱਚ ਦੂਜਾ ਭਰਮ ਹੈ ਨਾ, ਜਦੋਂ ਤੱਕ ਦੁਚਿੱਤੀ ਹੈ, ਜਦੋਂ ਤੱਕ ਭੁਲੇਖਾ ਹੈ, ਤਾਂ ਤੱਕ ਆਪਣੇ ਹਿਰਦੇ ਵਿੱਚ ਵਸਿਆ ਹੋਇਆ ਪਰਮਾਤਮਾ ਵੀ ਮਨੁੱਖ ਨੂੰ ਦੂਰ ਜਾਪਦਾ ਹੈ।
ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ।
ਜਦੋਂ ਸਮਰੱਥ ਗੁਰੂ ਮਿਲ ਪਵੇ, ਭਾਓ ਗੁਰੂ ਦੀ ਬਾਤ ਸਮਝ ਵਿੱਚ ਆ ਜਾਵੇ, ਗੁਰੂ ਦਾ ਬਚਨ ਹਿਰਦੇ ਵਿੱਚ ਵਸ ਜਾਵੇ, ਤਾਂ ਉਹ ਸਦਾ ਲਈ ਉਹ ਐਸਾ ਕਿਰਪਾ ਦਾ ਦਾਤਾ ਹੈ ਕਿ ਉਹ ਭਰਪੂਰ ਕਰ ਦਿੰਦਾ ਹੈ। ਜੀਵਨ ਦੀਆਂ ਆਸਾਂ ਮਨਸਾਂ ਸਭ ਸੰਪੂਰਨ ਹੋ ਜਾਂਦੀਆਂ ਹਨ।
ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰ ਪੂਰੇ।
ਉਹ ਪਰਮੇਸ਼ਵਰ ਜੋ ਹਰ ਥਾਈ ਵਸਿਆ ਹੋਇਆ ਹੈ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਜਦੋਂ ਉਸ ਦੀ ਕਿਰਪਾ ਹੋ ਗਈ, ਮੈਨੂੰ ਹਰ ਥਾਂ ਤੇ ਨਜ਼ਰੀ ਪੈ ਗਿਆ।
ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕਹਿ ਲੱਗ ਪੈਰੇ।
ਹੇ ਨਾਨਕ, ਪੂਰੇ ਸਮਰੱਥ ਗੁਰੂ ਦੇ ਚਰਨੀ ਲੱਗਿਆਂ ਐਸੀ ਕਿਰਪਾ ਹੋਈ ਕਿ ਸਰਬ ਰੰਗ ਜਿਹੜੇ ਨੇ ਉਹ ਜੀਵਨ ਵਿੱਚ ਪ੍ਰਗਟ ਹੋ ਗਏ, ਸਰਬ ਸੁਖ ਜੀਵਨ ਵਿੱਚ ਆ ਵਸੇ ਨੇ। ਸੋ ਸਤਿਗੁਰ ਦੀਨ ਦਿਆਲ ਬਖਸ਼ਿਸ਼ਾਂ ਦੇ ਸਾਗਰ ਐਸੇ ਬਚਨਾਂ ਦੇ ਰਾਹੀਂ ਜਗਤ ਨੂੰ ਕਿਰਤਾਰਥ ਕਰਦੇ ਨੇ। ਆਓ ਇਹ ਬਚਨ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ। ਬਹੁਤ ਸ਼ੁਕਰਗੁਜ਼ਾਰ ਗੁਰੂ ਗ੍ਰੰਥ ਸਾਹਿਬ ਜੀ ਦੇ, ਸਮੁੱਚੀ SGPC ਕਮੇਟੀ ਦੇ, ਜਿਨ੍ਹਾਂ ਨੇ ਮਾਣ ਬਖਸ਼ ਕੇ ਦਾਸ ਗਰੀਬ ਨੂੰ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ ਨੇ। ਸਾਧ ਸੰਗਤ ਜੀ, ਬੇਨਤੀ ਕਰਾਂ, ਵਿਚਾਰ ਕਰਦੇ ਹਾਂ ਇਤਿਹਾਸਕ ਪੱਖੋਂ, ਵਿਚਾਰ ਪੱਖੋਂ, ਜਾਣੇ ਅਣਜਾਣੇ ਵਿੱਚ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ। ਆਓ ਪੰਕਤੀ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰ ਪੂਰੇ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕਹਿ ਲੱਗ ਪੈਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।